ਜੇ ਆਪਾਂ ਦੇਖਿਆ ਸੀ ਕਿ 1757 ਦੇ ਅਖੀਰ ਵਿੱਚ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ 'ਤੇ ਹਮਲਾ ਕਰਦਾ, ਦਿੱਲੀ ਬਹੁਤ ਬੁਰੀ ਤਰ੍ਹਾਂ ਲੁੱਟਮਾਰ ਕੀਤੀ, ਮਥੁਰਾ ਵੱਲ ਵੀ ਗਿਆ। ਵਾਪਸ ਜਦੋਂ ਸਾਰੇ ਖਜ਼ਾਨਾ ਲੈ ਕੇ ਜਾ ਰਿਹਾ ਸੀ, ਸਿੰਘਾਂ ਨੇ ਪੰਜਾਬ ਵਿੱਚ ਕਾਫੀ ਚਪਟਾਂ ਮਾਰੀਆਂ ਅਤੇ ਕਾਫੀ ਖਜ਼ਾਨਾ ਔਰ ਘੋੜੇ ਖੋਹ ਲਏ। ਉਹ ਵਾਪਸ ਜਾਂਦਾ ਹੋਇਆ ਲਾਹੌਰ ਆਪਣੇ ਲੜਕੇ ਤੈਮੂਰ ਸ਼ਾਹ ਨੂੰ ਪੰਜਾਬ ਦਾ ਗਵਰਨਰ ਬਣਾ ਗਿਆ ਸੀ। ਫਿਰ ਸਿੰਘਾਂ ਅਤੇ ਮਰਾਠਿਆਂ ਨੇ ਮਿਲ ਕੇ ਲਾਹੌਰ 'ਤੇ ਹਮਲਾ ਕੀਤਾ ਅਤੇ ਤੈਮੂਰ ਸ਼ਾਹ ਅਤੇ ਉਸਦਾ ਵੱਡਾ ਫੌਜਦਾਰ ਜਹਾਨ ਖਾਨ ਉਹ ਲਾਹੌਰੋਂ ਅਫਗਾਨਿਸਤਾਨ ਨੂੰ ਦੌੜ ਗਏ ਅਤੇ ਅਦੀਨਾ ਬੇਗ ਨੂੰ ਲਾਹੌਰ ਦਾ ਗਵਰਨਰ ਸਿੰਘਾਂ ਅਤੇ ਮਰਾਠਿਆਂ ਨੇ ਥਾਪਿਆ। ਉਸ ਤੋਂ ਬਾਅਦ ਅਦੀਨਾ ਬੇਗ ਦੀ ਮੌਤ ਹੋ ਗਈ। ਅਫਗਾਨਿਸਤਾਨ ਦੇ ਇੱਕ ਏਰੀਏ ਵਿੱਚ ਕਾਫੀ ਵੱਡੀ ਬਗਾਵਤ ਅਹਿਮਦ ਸ਼ਾਹ ਦੇ ਉਲਟ ਖੜੀ ਹੋ ਗਈ ਸੀ। ਉਸ ਬਗਾਵਤ ਨੂੰ ਦਬਾਉਣ ਵਿੱਚ ਰੁੱਝਿਆ ਹੋਇਆ ਸੀ ਅਤੇ ਇੱਧਰ ਉਸਨੇ ਨੂਰਦੀਨ ਨੂੰ 20,000 ਘੋੜਸਵਾਰਾਂ ਦੀ ਫੌਜ ਦੇ ਕੇ ਭੇਜਿਆ। ਸਿੰਘਾਂ ਨੇ ਉਸਨੂੰ ਹਰਾ ਕੇ ਵਾਪਸ ਭਜਾ ਦਿੱਤਾ, ਉਹ ਵਾਪਸ ਅਫਗਾਨਿਸਤਾਨ ਨੂੰ ਦੌੜ ਗਿਆ। ਹੁਣ 1759 ਦਾ ਅਕਤੂਬਰ ਮਹੀਨਾ ਆ ਗਿਆ ਹੈ ਜੋ ਉਸਨੇ ਅਫਗਾਨਿਸਤਾਨ ਵਿੱਚ ਬਗਾਵਤ ਦਬਾ ਲਈ ਹੈ ਅਤੇ ਅਕਤੂਬਰ ਵਿੱਚ 40,000 ਫੌਜ ਬਹੁਤ ਵੱਡਾ ਨੰਬਰ ਹੁੰਦਾ ਜੀ, 40,000 ਜਿਨ੍ਹਾਂ ਵਿੱਚ ਘੋੜਸਵਾਰ, ਊਠਾਂ 'ਤੇ ਸਵਾਰ, ਹਾਥੀਆਂ 'ਤੇ ਸਵਾਰ ਫੌਜ ਇੰਡੀਆ 'ਤੇ ਹਮਲਾ ਕਰਨ ਨੂੰ ਅਫਗਾਨਿਸਤਾਨ ਕਾਬਲ ਤੋਂ ਤੁਰੇ ਹਨ। 25 ਅਕਤੂਬਰ ਨੂੰ ਦਰਿਆ ਅਟਕ ਪਾਰ ਕਰਕੇ ਪੰਜਾਬ ਵਿੱਚ ਆਵੜੀ। 15 ਨਵੰਬਰ ਨੂੰ ਲਾਹੌਰ ਦੇ ਲਾਗੇ ਇਹ ਫੌਜ ਪਹੁੰਚ ਜਾਂਦੀ ਹੈ ਔਰ 15 ਨਵੰਬਰ 1759 ਇਸ ਸਾਲ 20 ਅਕਤੂਬਰ ਨੂੰ ਦੀਵਾਲੀ ਸੀ ਅਤੇ ਹਰ ਦੀਵਾਲੀ 'ਤੇ ਸਾਰੇ ਮਿਸਲਦਾਰ ਸਰਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠੇ ਹੁੰਦੇ ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਕੋਲ ਆਪੋ ਆਪਣੇ ਰਕਬਿਆਂ ਦਾ ਸਾਰਾ ਰਿਕਾਰਡ ਕਰਵਾਉਂਦੇ ਤਾਂ ਕਿ ਮਿਸਲਾਂ ਵਿੱਚ ਕਨਫਲਿਕਟ ਨਾ ਹੋਵੇ ਕਿ ਕਿਹੜਾ ਇਲਾਕਾ ਕਿਹਦੇ ਕੋਲ ਹੈ। ਕਾਫੀ ਥਾਂ 'ਤੇ ਪੰਜਾਬ ਵਿੱਚ ਖਾਲਸੇ ਨੇ ਕਬਜ਼ਾ ਕੀਤਾ ਹੋਇਆ, ਆਪਣੇ ਥਾਣੇ ਬਿਠਾਏ ਹੋਏ ਅਤੇ ਜਨਤਾ ਦੀ ਰਾਖੀ, ਜਾਨ ਮਾਲ ਦੀ ਰਾਖੀ ਦਾ ਦੀ ਜ਼ਿੰਮੇਵਾਰੀ ਲਈ ਹੋਈ। 15 ਨਵੰਬਰ ਨੂੰ ਜਦੋਂ ਸਿੰਘਾਂ ਨੂੰ ਪਤਾ ਲੱਗਾ, ਇਸ ਵੇਲੇ ਅਜੇ ਦੀਵਾਲੀ 'ਤੇ ਆਏ ਹੋਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਮਿਸਲ ਦੇ ਮਿਸਲਦਾਰ ਉਹ ਵੀ ਇੱਥੇ ਸਨ, कन्हैया मिसल दे मिसलदार सरदार जय सिंह कन्हैया भी इत्थे सन। शुकर चक्की मिसल दे मिसलदार सरदार चढ़त सिंह भी ते पंगी मिसल दे मिसलदार सरदार लहना सिंह वो भी इत्थे सन। इन्होंने अकाल बुंगा उदो अकाल तख्त साहब नू अकाल बुंगा किया जाता सी। ये सारे सिख सरदार अकाल बुंगे ते कट्ठे हुए कि अहमद शाह 40,000 की फौज लैके लाहौर के परले पासे आ बैठा है। अहमद शाह की स्कीम सी कि वह सीधा पहले दिल्ली जाएगा, दिल्ली विच मराठियां दा बोलबाला है, मराठियां नूं कुचल के ते वापस आके पंजाब ते कब्जा करेगा। जे पंजाब ते पहला हमला कीता ते हो सकता है कि मराठे अगों आके उन्हूं मिलन दिल्ली तों बाहर आके। सो वो दिल्ली जाण दा उसकी स्कीम है। लाहौर ते बार बार उसकी फौज ने रात नूं डेरा लाया और इधर सिंघां नूं पता लगता ते सलाह कीती जांदी कि अहमद शाह दी फौज ते हमला कीता जावे। जदों अहमद शाह अब्दाली दी फौज लाहौर दे लेंदे पासे आ पहुंची, उसका यह चाल हुंदी सी कि वह जदों भी आउंदा सी बहुत जल्दी रातों रात बहुत सफर तय करके फौजां आउंदियां ताकि जदों अगलियां नूं पता लगे तो तैयारी ना कर सकन। 15 नवंबर नूं खालसे नूं पता लगा ते सरदार चढ़त सिंह शुकर चक्किया सरदार जस्सा सिंह आलूवालिया सरदार जय सिंह कन्हैया मिसल दे ते सरदार लहना सिंह पंगी मिसल दे सरदारां ने अकाल बुंगे ते मीटिंग कीती और मता पास होया कि उन्हां नूं पता लग गया सी कि अहमद शाह ने दिल्ली जाना है पहला। तो सिख सरदारां ने सोचा कि जे इस तरह लंघन दिता तो उसके अंदर होएगा कि सिंघां दा कोई डर नहीं होएगा, जरूर हमला करना चाहिए। अगली रात ही रातों रात इस रात के अगले दिन जिन्हें सिंह जथे दे कट्ठे हो सकते सी उन्हां नूं इकट्ठियां करके तो उस तो अगली रात नूं लाहौर ते शालामार बाग पहुँच गए। अहमद शाह दी 40,000 दी फौज सी पर 40,000 एक जगह नहीं ठहर सकते सन। 40,000 आदमी सन, नाल हाथी घोड़े ऊट, सो कई टुकड़ियां सन। खालसे ने शालामार बाग दे लागे जिहड़ी फौज अहमद शाह दी सी उस ते जा हमला कीता। रात नूं उह सिंघां नूं देख के दौड़ गए। सिंघां ने उन्हां दा पिछा कीता ते कुछ घोड़े ते जंगी समान उन्हां दे हाथ लगा। दिन चढ़िया अहमद शाह नूं पता लगा, उन्हें अपना वड्डा जरनैल जहान खान नू फौज दे के सिंघां दे टाकरे लई भेजा। इधरों सरदार जस्सा सिंह आलूवालिया ਅਤੇ ਸਰਦਾਰ ਜੈ ਸਿੰਘ ਕਨੱਈਆ ਮਿਸਲ ਦੇ, ਇਹਨਾਂ ਦੀਆਂ ਫੌਜਾਂ ਇੱਕ ਪਾਸੇ ਹੋ ਗਈਆਂ ਅਹਿਮਦ ਸ਼ਾਹ ਦੀ ਆਉਂਦੀ ਫੌਜ ਨੂੰ ਦੇਖ ਕੇ, ਔਰ ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਪੰਗੀ ਮਿਸਲ ਇਹ ਖੱਬੇ ਪਾਸੇ ਹੋ ਗਏ ਉਸ ਆਉਂਦੀ ਫੌਜ ਦੇ, ਅਤੇ ਸਰਦਾਰ ਜੱਸਾ ਸਿੰਘ ਜੈ ਸਿੰਘ ਹੋਣੀ ਸੱਜੇ ਪਾਸੇ। ਜੇ ਉਹ ਫੌਜ ਸੱਜੇ ਪਾਸੇ ਸਰਦਾਰ ਜੱਸਾ ਸਿੰਘ ਹੋਣਾ ਵੱਲ ਜਾਵੇ ਤਾਂ ਪਿੱਛੋਂ ਸਰਦਾਰ ਚੜ੍ਹਤ ਸਿੰਘ ਇਹ ਪਾਸਾ ਉਹਨਾਂ ਦੇ ਮਗਰ ਪੈ ਕੇ ਅਟੈਕ ਕਰੇ। ਜੋ ਇੱਧਰ ਨੂੰ ਆਉਣ ਤਾਂ ਪਿੱਛੋਂ ਸਰਦਾਰ ਜੱਸਾ ਸਿੰਘ ਦਾ ਉਹ ਫੌਜ ਉਹਨਾਂ ਦੇ ਮਗਰ ਸਾਰਾ ਦਿਨ ਲੜਾਈ ਹੁੰਦੀ ਰਹੀ। ਉਹਨਾਂ ਦੀ ਫੌਜ ਜ਼ਿਆਦਾ ਸੀ ਪਰ ਇਹਨਾਂ ਦਾ ਇਹ ਸਟ੍ਰੈਟਜੀ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਥਕਾ ਕੇ ਸਾਰਾ ਦਿਨ ਲੜਾਈ ਹੁੰਦੀ ਰਹੀ। ਸ਼ਾਮਾਂ ਪੈ ਗਈਆਂ, 2000 ਤੋਂ ਜ਼ਿਆਦਾ ਫੌਜੀ ਅਹਿਮਦ ਸ਼ਾਹ ਦੇ ਮਾਰੇ ਗਏ। ਜਹਾਨ ਖਾਂ ਖੁਦ ਜ਼ਖਮੀ ਹੋ ਗਿਆ। ਰਾਤ ਪੈ ਗਈ, ਦੋਵੇਂ ਪਾਸਿਆਂ ਦੀਆਂ ਫੌਜਾਂ ਪਿੱਛੇ ਹਟ ਗਈਆਂ। ਸਿੰਘਾਂ ਦਾ ਸਿਰਫ ਇੰਨਾ ਹੀ ਮਤਲਬ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਹੀ ਨਾ ਲੰਘਣ ਦਿੱਤਾ ਜਾਵੇ। ਉਹਨਾਂ ਦਾ ਮਕਸਦ ਪੂਰਾ ਹੋ ਗਿਆ ਸੀ। ਉਹ ਰਾਤੋ ਰਾਤ ਦੁਆਬੇ ਵਿੱਚ ਆ ਵੜੇ ਅਤੇ ਸੋਚਿਆ ਕਿ ਜਦੋਂ ਅਹਿਮਦ ਸ਼ਾਹ ਦਿੱਲੀ ਵੱਲ ਨੂੰ ਜਾਏਗਾ ਤਾਂ ਮਗਰੋਂ ਹਮਲਾ ਕਰਾਂਗੇ, ਇਸ ਤੋਂ ਅੱਗੇ ਕੱਲ੍ਹ ਨੂੰ ਦੇਖਾਂਗੇ। ਇਹ ਗੱਲ 17-18 November 1759 ਦੀ ਖਾਲਸਾ ਫੌਜ ਨੇ ਅਹਿਮਦ ਸ਼ਾਹ ਦੀ ਫੌਜ 'ਤੇ ਹਮਲਾ ਕੀਤਾ ਲਾਹੌਰ, ਪਰ ਉਹ ਪਹਿਲਾਂ ਦਿੱਲੀ ਜਾਣਾ ਚਾਹੁੰਦਾ ਹੈ। ਇੱਥੇ ਕਿਉਂਕਿ ਅਦੀਨਾ ਬੇਗ ਜੋ ਪਹਿਲਾ ਗਵਰਨਰ ਸੀ ਉਸਦੀ ਮੌਤ ਹੋ ਚੁੱਕੀ ਹੈ, ਇਸ ਲਈ ਉਸਨੇ ਇੱਥੇ ਜੋ ਉਸਦਾ ਵਜ਼ੀਰ ਸੀ ਸ਼ਾਹ ਵਲੀ ਖਾਨ ਦੇ ਭਰਾ ਕਰੀਮਦਾਦ ਖਾਨ ਨੂੰ ਲਾਹੌਰ ਦਾ ਗਵਰਨਰ ਥਾਪ ਕੇ ਆਪ ਦਿੱਲੀ ਨੂੰ ਤੁਰ ਜਾਂਦਾ ਹੈ। ਉਹ ਪੰਜਾਬ ਵਿੱਚ ਨਹੀਂ, ਉਸਨੂੰ ਇਹ ਹੈ ਕਿ ਦਿੱਲੀ ਪਹਿਲਾਂ ਸਾਂਭ ਲਈ ਜਾਵੇ ਫਿਰ ਉਸ ਤੋਂ ਬਾਅਦ ਇੱਧਰ ਆਉਣਗੇ। 20 November 1759 ਨੂੰ ਉਹ ਗੋਇੰਦਵਾਲ ਸਾਹਿਬ ਤੋਂ ਬਿਆਸਾ ਦਰਿਆ ਪਾਰ ਕਰਦਾ ਹੈ। ਦਿੱਲੀ ਵਿੱਚ ਇਸ ਵੇਲੇ ਆਲਮਗੀਰ ਬਾਦਸ਼ਾਹ ਹੈ। ਆਲਮਗੀਰ ਦੋ ਆਲਮਗੀਰ ਹੋਏ, ਇੱਕ ਆਲਮਗੀਰ ਪਹਿਲਾ, ਇੱਕ ਆਲਮਗੀਰ ਦੂਸਰਾ। ਇਹ ਆਲਮਗੀਰ ਦੂਸਰਾ ਇਸ ਵੇਲੇ ਦਿੱਲੀ ਦਾ ਬਾਦਸ਼ਾਹ ਹੈ ਔਰ ਉਸਦਾ ਜੋ ਵਜ਼ੀਰ ਹੈ ਵੱਡਾ ਵਜ਼ੀਰ ਉਸਦਾ ਨਾਂ ਗਾਜ਼ੀਉਦੀਨ ਹੈ। ਗਾਜ਼ੀਉਦੀਨ ਨੂੰ ਪਤਾ ਲੱਗਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਆ ਰਿਹਾ ਹੈ ਔਰ ਲੜਾਈ ਗਾਜ਼ੀਉਦੀਨ ਨੇ ਕਰਨੀ ਹੈ ਕਿਉਂਕਿ ਇਹ ਵੱਡਾ ਵਜ਼ੀਰ ਹੈ, ਫੌਜਾਂ ਇਸ ਦੇ ਹੱਥ 'ਚ ਹਨ ਦਿੱਲੀ ਦੀਆਂ। ਸੋ ਇਸ ਨੂੰ ਪਤਾ ਹੈ ਕਿ ਹਾਰ ਹੋਈ ਜਾਂ ਜਿੱਤ ਹੋਈ ਮੇਰੇ ਸਿਰ 'ਤੇ ਹੋਣੀ। ਸੋ ਇਹ ਕੀ ਕਰਦਾ ਹੈ ਕਿ 29 November ਨੂੰ ਬਾਦਸ਼ਾਹ ਆਲਮਗੀਰ ਦਾ ਕਤਲ ਕਰਵਾ ਦਿੰਦਾ ਹੈ ਅਤੇ ਆਪ ਦਿੱਲੀ ਦਾ ਬਾਦਸ਼ਾਹ ਬਣ ਜਾਂਦਾ ਹੈ। ਇਹ 29 November 1759 ਦੀ ਗੱਲ। ਅਗਲਾ ਸਾਰਾ ਸਾਲ 1760 मराठियां नाल झड़पा होंदिया रही। मराठे भी दिल्ली के तख्त ते अख लाई बैठे सन। सो ओ दिल्लियों अगे आके 1760 सारा वरा ही, क्योंकि दोवें धिरां ही ये लड़ाई जितना चाहुंदियां सन, इसलिए हर कोई आपो अपने दाँ ते सी। पूरा साल लंघ गया, वड्डी लड़ाई ना हुई, झड़पां हुंदियां रहियां। फिर 1761 जनवरी विच पानीपत के मैदान विच जंग होया मराठियां और अहमद शाह अब्दाली की फौज। बहुत भयानक लड़ाई हुई जिस विच मराठे हार गए, अहमद शाह जित गया। इस तो बाद फिर वो दिल्ली जाता है। ये जनवरी 1761 की गल, तो उत्थे जाके जो बादशाह आलमगीर का लड़का सी, शाह आलम उसका नाम सी, अहमद शाह शाह आलम नू दिल्ली का बादशाह थाप देता है, जो कि दिल्ली हुन अफगानिस्तान दे अंडर होएगी। मराठियां नाल भी लिखा पढ़ी समझौता हो जाता है, क्यों कुछ इलाका दिल्ली दे नाल लगता उन्हां नू दिता जाता है। मई का महीना आ जाता है, ये सारे समझौते करते हैं 1761। और उस तो बाद कल अपन देख रहे हैं कि जो अपना पिछुक पिछे विचारे सी के नवंबर 1759 नू अहमद शाह अब्दाली हिंदुस्तान ते चौथा हमला करता है। वो पंजाब विच नहीं ठहरता, सीधा दिल्ली जाता। दिल्ली दे बार बार मराठियां नाल, मराठे राजपूत ते सिख, ये तिने ताकत सन उस वेले हिंदुस्तान विच। मराठियां नाल साल भर झड़पा होंदिया रहियां। पानीपत ते फिर जनवरी 1761 नू वड्डी लड़ाई हुई जिस विच मराठे हार गए। अहमद शाह अब्दाली दिल्ली गया और शाह आलम दूसरे नू दिल्ली का बादशाह थापिया और मराठियां नाल सुलहनामा, जो दिल्ली के बादशाह नाल सौदा कि तू इन्ने लख 70 लख रुपया साल का तू अफगानिस्तान सानू मामला भेजना है, वो सब लिख पढ़ी हो गई। मार्च आ गया, हुण अहमद शाह चाहुंदा है कि राजस्थान दे राजपूतों नाल टक्कर ले जावे, क्योंकि उसनू मराठियां दे हार जान ते उसका दिल होर वड्डा हो गया। पर फौज नू आई नू 1.5 साल हो गया सी लड़ाई विच, तो उसकी फौज होर नहीं सी ठहरना चाहती। नाल ही उसने देखिया कि राजपूतां दे किले बहुत मजबूत हैं, उन्हें तोड़ना भी कोई आसान काम नहीं। सो इसलिए उसने 13 मार्च 1761 नूं दिल्ली तो अपनी काफ़ी सारी फौज ते उहदे नाल जो लुटमार कीती सी वह सारा खजाना तोर के नाल फौज की रखवाली ते अफगानिस्तान नूं तोर दिता। 13 मार्च 20 मार्च नूं अहमद शाह आप दिल्ली तो अफगानिस्तान वल तुरदा है। 27 मार्च नूं अंबाले आउंदा और 29 मार्च 1761 नूं सरहंद। सरहंद सुनाम ये राजे हुंदे सन, इन्हां राजे नूं जित के पटियाला मिसल पटियाला मिसल दे बानी बाबा आला सिंह जी उन्होंने सरहंद सुनामे जित ले सन। इतों के राजे हरा के और उन्होंने हुण राजे का खिताब उन्हां पास सी क्योंकि उन्होंने राजिया नूं हराया सी। बाकी मिसलां अजे पिंडां कस्बियां ते पंजाब विच कब्जे कर रही हैं। सरहंद आया अहमद शाह पता लगा कि बाबा आला सिंह इत्थों दा हाकम है। अहमद शाह ने उस नाल कोई आडा ना लाया और उसनू जिन्ना भी इलाका बाबा आला सिंह जी दे कब्जे विच सी उस इलाके दा उन्होंने हाकम मान लिया जी। अहमद शाह अब्दाली आप 20 मार्च 1761 नूं दिल्ली तो तुरिया सी अफगानिस्तान वल नूं। तो उसने अपनी फौज जो 40,000 दी फौज सी, एक फौज दी टुकड़ी जड़ी सी वह खजाने दर जो लुट मार कीती सी उसकी राखी करती सी उस खजाने दे नाल जा रही सी। कुछ फौज अहमद शाह अब्दाली दे नाल पिछे अजे जो अब्दाली सरहंद विच है और कुछ फौज जिन्होंने 2200 हिंदू परिवारों दी बेटियां दिल्ली तो जबरदस्ती उठा के अफगानिस्तान नूं लेके जा रहे। मराठे हार गए सन, राजपूत मराठे किसी ने भी इन बेटियां नूं छड़ाउण दा हीया ना कीता। इन्हां बेटियां दे बहुत सारे मापे उन्हां दे पिछे रोंदे करलोंदे आ रहे सन। अमृतसर पहुंचे, वसाखी आने वाली सी, मिसलां दे सरदार ते उन्हां दे नाल जत्थे अमृतसर साहब पहुंच रहे सन। इन्हां हिंदू परिवारां दे बेटियां दे कुछ मुखियां ने हरिमंदर साहब आके सिख सरदारां कोल बेनती कीती। सारे सरदारां दे खून खौल आए कि गुरु दरबार विच हर किसी की बेनती परवान होती है उससे पहले सरदार जस्सा सिंह आहलूवालिया नाल होर सरदार और खालसा फौज गोइंदवाल साहब के पत्तन ते आ गए, जिथों के उन्होंने लंघना सी फौज देश टुकड़े ने जिन्हां दे नाल लड़कियां सन। गोइंदवाल जदों पहुंचे पत्तन ते इन्होंने रात नूं अचनचेत बहुत जबरदस्त हमला किया। वो बिल्कुल उन्होंने कुछ चेता नहीं सी कि इस तरह इत्थे आके हमला हो, और उन्होंने सुरत संभालन तो पहला ही सिंघां ने वो बेटियां नूं छुड़ा लिया, और जिन्हां दे माँ प्यो उत्थे सन उन्हां नूं उन्हां दे हवाले किया, ते बाकियां नूं उन्हां दा पता पुछ के सारियां नूं आपो अपने घर पहुँचाया। इह खबर सारे हिंदुस्तान विच फैल गई, और सरदार जस्सा सिंह दी कीर्ति बहुत वध गई। उसनूं बंदी छोड़ दे नां नाल भी कईआं ने अड्रैस करना शुरू किया। इस हुण अहमद शाह अब्दाली दे पिछे है सरहंद, वो हुण लाहौर आउंदा है जी। अहमद शाह अब्दाली जदों खालसे ने जदों सिंघां ने अब्दाली की फौज कोलों 2200 हिंदू बेटियां छुड़वा के उन्होंने उन्होंने घर पहुँचाया, उस वेले गोइंदवाल साहब दे पत्तन ते उन्होंने छुड़ाया गया सी। उस वेले अहमद शाह जी पिछे सी सरहंद विच। 26 अप्रैल 1761 नूं अहमद शाह लाहौर पहुँचदा है, और उत्थे ख्वाजा उबैद खान नूं लाहौर दा गवर्नर बना के वापस अफगानिस्तान नूं चल पाउंदा है। लाहौर दे परले पासे दा काफ़ी इलाका सरदार चरत सिंह शुक्र चक्किया दे कब्जे विच सी, जो शुक्र चक्किया मिसल दे मोढ़ी सन। सरदार महाराजा रणजीत सिंह दे दादा जी। जदों अहमद शाह इस इलाके विचों दी लंघन लगा तो सरदार चरत सिंह दी फौज ने उसका पीछा किया। अहमद शाह दी फौज थकी हारी हुई पौने 2 साल करां तो आए हुए लड़ाई करदे गुजर गए। वो बचदे बचाउंदे तुरे गए, रस्ते च काफ़ी झड़पां सिंघां ने मार के उन्हां कोलों काफ़ी समान खो लिया, और सिंध दरिया जिथों के पंजाब की हद खत्म हुंदी और अगले पासे अफगानिस्तान पुश्तो पठाना दा मुल्क शुरू हुंदा, उत्थों तक शुक्र चक्किया मिसल दे सिंघां ने उस तक पीछा किया। अहमद शाह नूं इस वो कित्थे जाण वाला सी, उसने जांदे ही नूरदीन अपने जरनैल दे हाथ 12,000 फौज भेजी के सरदार चरत सिंह नू सबक सिखाया जावे। उसने चना पार कीती जो नूरदीन ने चना पार कीती तो सरदार चरत सिंह अपनी फौज के नाल उसनू उत्थे जा टकरिया। चना दे कंडे ते वजीराबाद नां दा कस्बा है, उस दे लागे तकड़ी लड़ाई हुई। नूरदीन मुकाबला ना कर सकिया और दौड़ के सियालकोट दे किले विच जा वड़े। ए इलाका सारा सिंघां दे कब्जे विच सी। सरदार चरत सिंह ने किले नू घेरा पा लिया और घेरा बहुत तंग कर दिता। बाहरों कोई रस्त पानी नहीं अंदर जा सकती सी। अंदर नूरदीन की सारी फौज सी किले के अंदर। कुछ दिनों बाद जब नूरदीन ने देखा कि कोई रास्ता नहीं है, बाहर निकलेंगे तो मारे जावेंगे, वो अपनी फौज नू अंदर ही छड़ के रात नू किला टप के जम्मू दौड़ गया। जदों उसकी फौज नू पता लगा कि वो जरनैल ही दौड़ गया, उन्होंने हथियार सुट दिते ते ईन मान ले। सरदार चरत सिंह ने बहुत खुल दिली नाल उन्हां नाल वर्ता कीता कि उन्हां नू कहा कि तुसी अपने हथियार रख के ते जा सकते हो। वो सारी फौज हथियार रख के वापस अफगानिस्तान नू मुड़ गई। ये मई दे अखीर जून दे शुरू 1761 की गल। अहमद शाह अब्दाली ने अपना वड्डा जरनैल नूरदीन नू फौज देखे। सरदार चरत सिंह शुक्र चक्की ते भेजिया सी। नूरदीन नाल चना ते लड़ाई हुई, वो सियालकोट के किले विच जा लुकिया, उत्थों फिर जम्मू दौड़ गया। उस दियां फौजां सारियां हथियार सुट के वापस चले गई। इस गल का पता लाहौर दे सूबेदार उबैद खान नू लगा। जदों उसने सोचा कि एक तो नूरदीन की हार लाहौर की ही हार है, तो दूसरा जदों अहमद शाह नू पता लगा कि जिहड़ी मैं फौज भेजी सी उसकी ये हालत हुई, तो मेरे ते भी बहुत नाराज होएगा कि तू उसकी मदद क्यों नहीं की। हालांकि मदद करन दा मौका ही नहीं दिता गया सी उसनू। सरदार चरत सिंह ने रस्ते विच ही जा के रहा सी। उबैद खान ने सोच के वड्डी फौज नाल गुजरांवाले ते चढ़ाई कीती। गुजरांवाला शुक्र चक्की मिसल दी राजधानी सी। कुछ दिन एमनाबाद रस्ते विच आउंदा लाहौर तों, जिथे भाई लालो जी दे घर महाराज जी एक महीना रहे। कुछ दिन एमनाबाद रहा उबैद खां, उत्थों सारी गुजरांवाले की स्थिति का पता किया, अपने आदमियों नूं भेज के, और फिर गुजरांवाले दे किले नूं जा के रहा। अगों सरदार चरत सिंह भी तैयार सी। इस गल का पता सरदार जस्सा सिंह आलूवालिए, सरदार जय सिंह कन्हैया कन्हैया मिसल दे सरदार, और पंगी मिसल दे सरदार सरदार हरी सिंह और सरदार लहना सिंह नूं लगा। इन्हां तिन्नां मिसलदारां ने अपनी फौजां लै के गुजरांवाले नूं कूच कीता, और पहुँच के पहुँचते ही रात नूं इन्ना जबरदस्त हमला किया उबैद खां दी फौज ते के उन्हां नूं उते अंदरों किले दे अंदरों अंदरलिया नाल लड़न दी उन्हां मोर्चे लाए हुए सन। जदों चार्ज फेरियों आके हमला होया, उन्हां दे होश उड़ गए। वो रात नूं अपनी तोपां छड के सारा जंगी समान उत्थे छड के कूड़े उठ के ही उत्थे रह गए। वो सारा समान छड के फौज लाहौर नूं दौड़ गई। ये देख के कि इन्हां दे पैर निकल गए हैं, जंगी समान सारा इत्थे साडे कोल इन्हां दा हथ आ गया। इन्हां सिख सरदारां ने भी अपनी फौजां लै के उन्हां दे मगर लाहौर नूं उन्हां दे मगर लग गए। फिर लाहौर जाके की हुंदा है जी, उबैद खान लाहौर दा पंजाब दा गवर्नर, वो गुजरांवाले तो दौड़ के लाहौर शाही किले विच आ बैठता है। जदों आपां 2007 विच पाकिस्तान गए सां ते वो किला डेरा साहब गुरद्वारा साहब के बिल्कुल नाल आपां देखिया सी, जिहड़ा कि खालसा राज वेले वो खालसा राज की राजधानी सी लाहौर, और उस किले विच उस दे मगर ही सारे सिख फौजां ते सिख सरदार लाहौर आ गए और लाहौर नूं घेरा पा लिया। इस तो पहले भी खालसे नूं पता सी कि मीर मुहम्मद दे वेले भी उन्होंने लाहौर नूं घेरा पाया सी, और 30,000 रुपए दा नजराना लैके घेरा उठा लिया सी। इस बार फिर उन्होंने लाहौर नूं घेरा पाया, अंदरों उबैद खान ने शहर नूं जाण वाले सारे दरवाजे बंद अंदरों बंद कर दिते। किले विच उन्होंने अपने दाना पानी जमा किया होया सी, पर शहर के लोगों नूं तकलीफ हुंदी सी क्योंकि उन्हां दा बाहर व्यापारी लोग बाहर दे नाल संपर्क रहना जरूरी सी। इसलिए शहर के मोतबरां ने देखिया कि उबैद खान ਅਤੇ ਦੌੜ ਕੇ ਆਇਆ ਹੈ ਗੁੱਜਰਾਂ ਵਾਲੇ ਤੋਂ ਅਤੇ ਲੜ ਨਹੀਂ ਸਕਦਾ ਔਰ ਇਸਨੇ ਦਰਵਾਜ਼ੇ ਨਾ ਖੋਲ੍ਹੇ ਤਾਂ ਇਸ ਕੋਲ ਤਾਂ ਕਾਫੀ ਸਮਾਨ ਇਕੱਠਾ ਕੀਤਾ ਹੋਇਆ ਆਪਣੇ ਲਈ ਕਿਲ੍ਹੇ 'ਚ ਪਰ ਸ਼ਹਿਰ ਨੂੰ ਤਕਲੀਫ ਹੋਏਗੀ ਇਸ ਲਈ ਉਹਨਾਂ ਨੇ ਸ਼ਹਿਰ ਦੇ ਮੋਤਬਰਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ ਔਰ ਸਾਰੀ ਖਾਲਸਾ ਫੌਜ ਜਿਹਦੇ ਵਿੱਚ ਮਿਸਲਾਂ ਦੇ ਸਰਦਾਰ ਲਾਹੌਰ ਵਿੱਚ ਦਾਖਲ ਹੋ ਗਏ ਔਰ ਦਾਖਲ ਹੁੰਦਿਆਂ ਹੀ ਬੋਲੇ ਸੋ ਨਿਹਾਲ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ ਔਰ ਸਾਰੇ ਸ਼ਹਿਰ ਵਿੱਚ ਗੂੰਜ ਪੈ ਗਈ। ਲਾਹੌਰ ਵਿੱਚ ਆ ਕੇ ਸਿੱਖ ਸਰਦਾਰਾਂ ਨੇ ਜਿਹਦੇ ਵਿੱਚੋਂ ਕਿ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਮਿਸਲ ਦੇ ਮਿਸਲਦਾਰ ਸਰਦਾਰ ਜੈ ਸਿੰਘ ਕਨਈਆ, ਕਨਈਆ ਮਿਸਲ ਦੇ ਮਿਸਲਦਾਰ ਔਰ ਸਰਦਾਰ ਹਰੀ ਸਿੰਘ, ਸਰਦਾਰ ਲਹਿਣਾ ਸਿੰਘ ਪੰਗੀ ਮਿਸਲ ਦੇ ਮਿਸਲਦਾਰ, ਇਹਨਾਂ ਨੇ ਮਿਲ ਕੇ ਕਿਉਂਕਿ ਲਾਹੌਰ ਰਾਜਧਾਨੀ ਹੈ ਪੰਜਾਬ ਦੀ ਔਰ ਉਸ ਉੱਤੇ ਕਬਜ਼ਾ ਹੋ ਗਿਆ ਹੈ, ਇਹਨਾਂ ਨੇ ਮਿਲ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਜਿਸ ਦਾ ਮਤਲਬ ਕਿ ਕੌਮ ਦਾ ਬਾਦਸ਼ਾਹ। ਸਰਦਾਰ ਜੱਸਾ ਸਿੰਘ ਛੋਟੀ ਉਮਰ ਵਿੱਚ ਦਿੱਲੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਹੋਰਾਂ ਦੇ ਕੋਲ ਰਿਹਾ ਸੀ ਅਤੇ ਦਿੱਲੀ ਵਿੱਚ ਉਦੋਂ ਹਿੰਦੁਸਤਾਨੀ ਬੋਲੀ ਜਾਂਦੀ ਸੀ ਜੋ ਕਿ ਪੰਜਾਬੀ ਔਰ ਫਾਰਸੀ ਦੇ ਮੇਲ ਜਿਸ ਨੂੰ ਉਰਦੂ ਕਿਹਾ ਜਾਂਦਾ ਹੈ। ਤਾਂ ਜੱਸਾ ਸਿੰਘ ਵੀ ਇਹੀ ਬੋਲੀ ਬੋਲਦਾ ਸੀ। ਜਦੋਂ ਜੱਥੇ ਵਿੱਚ ਆਇਆ ਸਰਦਾਰ ਕਪੂਰ ਸਿੰਘ, ਨਵਾਬ ਕਪੂਰ ਸਿੰਘ ਜੀ ਦੇ ਹਵਾਲੇ ਹੋਏ ਅਤੇ ਖਾਲਸ ਜਥੇ ਦੇ ਸਿੰਘਾਂ ਨੇ ਬਹੁਤ ਮਜ਼ਾਕ ਕਰਿਆ ਕਰਨਾ। ਜੱਸਾ ਸਿੰਘ ਨੂੰ ਘੋੜਿਆਂ ਦੇ ਦਾਣੇ ਵੰਡਣ ਦੀ ਡਿਊਟੀ ਸੀ, ਫੌਜ ਦੇ ਸਾਰੇ ਘੋੜਿਆਂ ਨੂੰ ਦਾਣੇ ਵੰਡਣੇ ਉਹਨਾਂ ਦੇ ਮਾਲਕਾਂ ਨੂੰ, ਔਰ ਸਾਰਿਆਂ ਨੇ ਮਜ਼ਾਕ ਕਰਿਆ ਕਰਨਾ, ਹਾਂਜੀ ਹਮਕੋ ਇਤਨੇ ਘੋੜੇ ਕਾ ਦਾਣਾ ਚਾਹੀਏ, ਕਿਸੇ ਨੇ ਕਹਿਣਾ ਹਮਕੋ ਇਤਨੇ ਘੋੜੇ, ਔਰ ਹੌਲੀ ਉਮਰ ਸੀ ਰੋ ਪੈਣਾ। ਅਤੇ ਨਵਾਬ ਕਪੂਰ ਸਿੰਘ ਕਹਿੰਦੇ ਕਿ ਦੇਖ ਇਸ ਕੌਮ ਨੇ ਮੈਨੂੰ ਨਵਾਬ ਬਣਾ ਦਿੱਤਾ ਹੈ, ਕੀ ਪਤਾ ਤੈਨੂੰ ਬਾਦਸ਼ਾਹ ਬਣਾ ਦੇਣ। ਅਤੇ ਅੱਜ ਉਹਨਾਂ ਦੇ ਬਚਨ ਪੂਰੇ ਹੋਏ। ਸਤੰਬਰ 1761 ਦੀ ਗੱਲ ਕਿ ਲਾਹੌਰ ਉੱਤੇ ਕਬਜ਼ਾ ਹੋ ਗਿਆ ਖਾਲਸਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਸਰਹੰਦ ਫਤਿਹ ਕੀਤੀ ਅਤੇ ਆਪਣੀ ਮੋਹਰ ਬਣਾਈ ਜਿਸ ਮੋਹਰ 'ਤੇ ਲਿਖਿਆ ਹੋਇਆ ਸੀ ਦੇਗ ਤੇਗ ਅਤੇ ਅਟਲ ਫਤਿਹ, ਬਖਸ਼ਿਸ਼ਾਂ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀਆਂ ਦੇਗ, ਔਰ ਇਹਨਾਂ ਨੇ ਸਿੱਖ ਸਰਦਾਰਾਂ ਨੇ ਲਾਹੌਰ ਵਿੱਚ ਇਹ ਸਿੱਕਾ ਚਲਾਇਆ ਜਿਸ ਸਿੱਕੇ ਦੇ ਉੱਪਰ ਇਹੀ ਉਕਰਿਆ ਗਿਆ ਸੀ ਕਿ ਦੇਗ ਤੇਗ ਅਤੇ ਅਟਲ ਫਤਿਹ, ਬਖਸ਼ਿਸ਼ਾਂ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ। ਇਹ ਸਤੰਬਰ 1761 ਦੀ ਗੱਲ ਹੈ। ਅਜੇ ਪੰਜਾਬ 'ਤੇ ਖਾਲਸੇ ਦਾ ਪੂਰਾ ਕਬਜ਼ਾ ਨਹੀਂ ਹੋਇਆ, ਇਸ ਤੋਂ ਮਗਰੋਂ ਬਹੁਤ ਜੱਖੜ ਚੁੱਲਦੇ, ਪਰ ਇਸ ਵੇਲੇ ਸਿੰਧ ਤੋਂ ਲੈ ਕੇ ਸਤਲੁਜ ਤੱਕ ਮਿਸਲਾਂ ਦੇ ਕਬਜ਼ੇ ਹਨ। ਲਾਹੌਰ ਅੰਦਰ ਜਦੋਂ ਖਾਲਸਾ ਦਾਖਲ ਹੁੰਦਾ ਹੈ ਤਾਂ ਸਤੰਬਰ 1761 ਸਤੰਬਰ ਮਹੀਨੇ ਦਾ ਅੰਤ ਹੈ, ਆਖਰੀ ਦਿਨ। ਉੱਥੇ ਇੱਕ ਪਲਟਨ, ਇਫ ਯੂ ਵੁੱਡ, ਕਿ ਇੱਕ ਦਲ ਖਾਲਸੇ ਦਾ ਉੱਥੇ ਲਾਹੌਰ ਵਿੱਚ ਛੱਡ ਕੇ ਅਤੇ ਬਾਕੀ ਸਭ ਫੌਜਾਂ ਬਾਹਰ ਆ ਗਈਆਂ ਔਰ ਉਸ ਦਲ ਦੀ ਡਿਊਟੀ ਲਾਈ ਕਿ ਲਾਹੌਰ ਦਾ ਗਵਰਨਰ ਉਬੈਦ ਖਾਨ ਕਿਲ੍ਹੇ ਵਿੱਚੋਂ ਬਾਹਰ ਨਾ ਨਿਕਲੇ। ਖਾਲਸਾ ਬਹੁਤ ਚੜ੍ਹਦੀ ਕਲਾ ਵਿੱਚ ਇਸ ਵੇਲੇ। ਸਰਦਾਰ ਚਰਚ ਸਿੰਘ, ਸ਼ੁਕਰ ਚੱਕੀਆ ਔਰ ਪੰਗੀ ਮਿਸਲ ਦੇ ਸਰਦਾਰਾਂ ਨੇ ਲਾਹੌਰ ਤੋਂ ਉੱਤਰ ਵੱਲ ਦਾ, ਪਹਾੜਾਂ ਵੱਲ ਦਾ ਇਲਾਕਾ ਸਾਰਾ ਮੱਲ ਲਿਆ। ਦੁਆਬੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਆਖੀ, ਜੋ ਦੁਆਬੇ ਵਿੱਚ ਅਹਿਮਦ ਸ਼ਾਹ ਨੇ ਫੌਜਦਾਰ ਨਿਯਤ ਕੀਤੇ ਹੋਏ ਸਨ, ਉਹਨਾਂ ਨੂੰ ਭਜਾ ਦਿੱਤਾ। ਇਸ ਸਾਲ 27 ਅਕਤੂਬਰ ਨੂੰ ਦੀਵਾਲੀ ਸੀ ਔਰ ਦੀਵਾਲੀ 'ਤੇ 4 ਚੁਫੇਰਿਆਂ ਖਾਲਸਾ ਹੁੰਮ ਹੁਮਾ ਕੇ ਪੁੱਜਾ। ਬਹੁਤ ਖੁਸ਼ੀਆਂ ਵਾਲਾ ਮਾਹੌਲ ਹੈ, ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਔਰ ਹੋਰ ਮਿਸਲਦਾਰ ਸਰਦਾਰਾਂ ਨੇ ਸਲਾਹ ਕੀਤੀ ਕਿ ਪੰਜਾਬ ਦਾ ਜੋ ਹਿੱਸਾ ਆਪਣੇ ਕਬਜ਼ੇ ਵਿੱਚ ਅਜੇ ਨਹੀਂ, ਉਹਨੂੰ ਉਹਦੇ 'ਤੇ ਕਬਜ਼ਾ ਕੀਤਾ ਜਾਵੇ ਔਰ ਉਹਦੇ ਵਾਸਤੇ ਵੱਡੀ ਅੜਚਣ ਇਹ ਸੀ ਕਿ ਪੰਜਾਬ ਵਿੱਚ 4-5 ਬਹੁਤ ਵੱਡੀਆਂ ਤਾਕਤਾਂ ਸਨ ਜਿਹੜੀਆਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਬਹੁਤ ਨੇੜਿਆਂ ਹੋ ਕੇ ਜੁੜੀਆਂ ਹੋਈਆਂ ਸਨ ਔਰ ਉਹ ਅਹਿਮਦ ਸ਼ਾਹ ਨੂੰ ਸਾਰੀ ਖਬਰ ਦਿੰਦੀਆਂ ਸਨ। ਉਹਨਾਂ ਵਿੱਚੋਂ ਇੱਕ ਲਾਹੌਰ ਦੇ ਲਾਗੇ ਕਸੂਰ ਕਸਬਾ, ਉੱਥੋਂ ਦੇ ਖਾਨ, ਦੂਸਰਾ ਮਲੇਰਕੋਟਲੇ ਦੇ ਅਫਗਾਨ ਔਰ ਸਰਹੰਦ ਦਾ ਜ਼ੈਨ ਖਾਨ ਜੋ ਸੂਬੇਦਾਰ ਹੈ ਔਰ ਜੰਡਿਆਲਾ ਗੁਰੂ ਵਿੱਚ ਆਕਲ ਖਾਂ, ਮਹੰਤ ਆਕਲ ਖਾਂ। ਇਹ ਮੰਦਭਾਗੀ ਸੀ ਕਿ ਇਹ ਘਰ ਜੰਡਿਆਲਾ ਗੁਰੂ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਬਹੁਤ ਪਿਆਰੇ ਸਿੱਖ ਰਹਿੰਦੇ ਸਨ। ਮਹਾਰਾਜ ਜੀ ਜਦੋਂ ਤਰਨ ਤਾਰਨ ਸਾਹਿਬ ਵਸਾਉਣ ਗਏ ਅਤੇ ਰਾਤ ਜੰਡਿਆਲੇ ਠਹਿਰੇ ਆਪਣੇ ਉਸ ਗੁਰਸਿੱਖ ਪਾਸ, ਇਸ ਕਰਕੇ ਇਸ ਦਾ ਨਾਂ ਜੰਡਿਆਲਾ ਗੁਰੂ ਪੈ ਗਿਆ। ਇਹ ਘਰ ਹੁੰਦਾਲ, ਉਸਨੇ ਇਸ ਘਰ ਦੀ ਗੱਦੀ 'ਤੇ ਨਿਗਾਹ ਰੱਖ ਲਈ ਔਰ ਕਿਉਂਕਿ ਗੱਦੀ 'ਤੇ ਉੱਥੇ ਜੋਤ ਉੱਥੇ ਜਾਣੀ ਸੀ ਜਿੱਥੇ ਪਰਮਾਤਮਾ ਚਾਹੁੰਦਾ ਸੀ, ਪਰ ਇਹ ਘਰ ਫਿਰ ਗੁਰੂ ਘਰ ਦਾ ਦੁਸ਼ਮਣ ਬਣ ਗਿਆ। ਜੋ ਦੂਸਰੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਵਿੱਚ ਲੀਆਂ ਸਾਰੀਆਂ ਉਦਾਸੀਆਂ ਖੁਦ ਲਿਖਵਾਈਆਂ ਸੀ ਭਾਈ ਬਾਲਾ ਜੀ ਨੂੰ ਪੁੱਛ ਕੇ, ਉਹ ਇੱਕੋ ਕਿਤਾਬ ਸੀ, ਉਹ ਇਹਨਾਂ ਨੇ ਵਿਆਸਾ ਦਰਿਆ ਵਿੱਚ ਵਰਕਾ ਵਰਕਾ ਪਾੜ ਕੇ ਡੋਬ ਦਿੱਤੀ ਅਤੇ ਫਿਰ ਇੱਕ ਨਵੀਂ ਕਿਤਾਬ ਲਿਖੀ ਗਈ ਜਿਸ ਦੇ ਵਿੱਚ ਇਸ ਘਰ ਦੀ ਵਡਿਆਈ ਦੱਸੀ ਗਈ ਕਿ ਆਕਲ ਦਾਸ ਮਹੰਤ ਉਸ ਘਰ ਵਿੱਚੋਂ ਸੀ। ਇਹ ਸਿੱਖਾਂ ਦਾ ਬਹੁਤ ਵੱਡਾ ਦੁਸ਼ਮਣ ਬਣਿਆ ਹੋਇਆ ਸੀ। ਸੋ ਸਲਾਹ ਹੋਈ ਕਿ ਇਹ ਚਾਰ ਟਿਕਾਣੇ, ਵੱਡੇ ਟਿਕਾਣੇ ਜੋ ਅਬਦਾਲੀ ਦੇ ਹਨ, ਇਹ ਜਿੰਨਾ ਚਿਰ ਸੰਭਾਲੇ ਨਹੀਂ ਜਾਂਦੇ ਉਨ੍ਹਾਂ ਚਿਰ ਕਿਸੇ ਵੇਲੇ ਵੀ ਅਬਦਾਲੀ ਆ ਸਕਦਾ ਹੈ। ਸੋ ਸਲਾਹ ਬਣੀ ਕਿ ਸਾਰੇ ਪਰਿਵਾਰ ਮਾਲਵੇ, ਬਾਲ ਬੱਚੇ ਸਾਰੇ ਮਾਲਵੇ ਵਿੱਚ ਭੇਜ ਦਿੱਤੇ ਜਾਣ ਅਤੇ ਆਪਾਂ ਇਹਨਾਂ ਚੌਹਾਂ ਨੂੰ ਸਿੱਜੀਏ। ਸਭ ਤੋਂ ਪਹਿਲਾਂ ਜੰਡਿਆਲਾ, ਜੋ ਅੰਮ੍ਰਿਤਸਰ ਸਾਹਿਬ ਤੋਂ 15 ਕੁ ਮੀਲ 'ਤੇ ਹੀ ਹੈ, ਸਲਾਹ ਬਣੀ ਕਿ ਉਸ ਨੂੰ ਘੇਰਾ ਪਾਇਆ ਜਾਵੇ ਔਰ ਹੁਣ ਹੋਣੀ ਕੀ ਵਰਤਦੀ ਹੈ ਜੇ ਖਾਲਸੇ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਕਿ ਆਕਲ ਦਾਸ ਜੰਡਿਆਲੇ ਵਾਲੇ ਨੇ ਜਾਂ ਹੋਰਨਾਂ ਨੇ ਅਹਿਮਦ ਸ਼ਾਹ ਅਬਦਾਲੀ ਪਾਸੇ ਖਬਰ ਭੇਜੀ ਹੋਈ ਹੈ ਕਿ ਸਿੰਘਾਂ ਨੇ ਲਾਹੌਰ 'ਤੇ ਕਬਜ਼ਾ ਕਰ ਲਿਆ ਹੈ ਔਰ ਬਾਕੀ ਸਾਰੇ ਪੰਜਾਬ 'ਤੇ ਵੀ ਕਬਜ਼ੇ ਕਰ ਰਹੇ ਹਨ। ਅਹਿਮਦ ਸ਼ਾਹ ਪੰਜਾਬ ਨੂੰ ਅਫਗਾਨਿਸਤਾਨ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ। ਜਦੋਂ ਮਿਸਲਦਾਰ ਸਰਦਾਰਾਂ ਨੇ ਇਹ ਮਤਾ ਪਕਾਇਆ ਕਿ ਆਪਣੇ ਸਾਰੇ ਪਰਿਵਾਰਾਂ ਨੂੰ ਸਤਲੁਜੋਂ ਪਾਰ ਭੇਜ ਦੇਈਏ ਅਤੇ ਫਿਰ ਇਹਨਾਂ ਆਕਲ ਦਾਸ ਜੰਡਿਆਲੇ ਵਾਲੇ, ਮਲੇਰਕੋਟਲੇ ਵਾਲੇ ਔਰ ਸਰਹੰਦ ਅਤੇ ਜੈਨ ਖਾਨ, ਇਹਨਾਂ ਦਾ ਖਾਤਮਾ ਕੀਤਾ ਜਾਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੈ ਸਿੰਘ ਕਨੱਈਆ ਔਰ ਪੰਗੀ ਮਿਸਲ ਦੇ ਸਰਦਾਰ, ਇਹਨਾਂ ਨੇ ਆਕਲ ਦਾਸ ਨੂੰ ਸੁਨੇਹ ਭੇਜਿਆ ਕਿ ਤੂੰ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਸਿੰਘਾਂ ਦੀ ਈਨ ਮੰਨ ਲਾ ਔਰ ਤੂੰ ਵੀ ਸੁਖੀ ਵੱਸੇ ਅਤੇ ਅਸੀਂ ਵੀ ਸੁਖੀ ਵੱਸੀਏ। ਉਸਨੇ ਇਹ ਸੁਣ ਕੇ ਇੱਕਦਮ ਆਪਣੇ ਆਦਮੀ ਅਫਗਾਨਿਸਤਾਨ ਨੂੰ ਭਜਾਏ ਅਤੇ ਅਹਿਮਦ ਸ਼ਾਹ ਨੂੰ ਕਿਹਾ ਕਿ ਸਿੰਘਾਂ ਨੇ ਮੇਰੇ 'ਤੇ ਚੜ੍ਹਾਈ ਕੀਤੀ ਹੈ ਅਤੇ ਮੇਰੀ ਮਦਦ ਕਰੋ। ਇਹ ਆਕਲ ਦਾਸ ਸਰਹੰਦ, ਕਸੂਰ, ਮਲੇਰਕੋਟਲਾ, ਇਹ ਵੱਡੇ ਗੜ੍ਹ ਸਨ ਅਹਿਮਦ ਸ਼ਾਹ ਅਬਦਾਲੀ ਦੀ ਸਪੋਰਟ ਦੇ। ਅਹਿਮਦ ਸ਼ਾਹ ਪਹਿਲਾਂ ਹੀ ਪੰਜਾਬ ਵੱਲ ਆ ਰਿਹਾ ਸੀ ਆਪਣੀ ਸਾਰੀ ਫੌਜ ਲੈ ਕੇ। ਰੋਹਤਸ, ਜਿੱਥੋਂ ਪੰਜਾਬ ਸ਼ੁਰੂ ਹੁੰਦਾ ਹੈ, ਉੱਥੇ ਆਕਲ ਦਾਸ ਦੇ ਆਦਮੀ ਜਾ ਕੇ ਅਹਿਮਦ ਸ਼ਾਹ ਨੂੰ ਮਿਲੇ। ਇਸ ਗੱਲ ਦਾ ਖਾਲਸੇ ਨੂੰ ਪਤਾ ਲੱਗ ਗਿਆ ਕਿ ਅਹਿਮਦ ਸ਼ਾਹ ਚੜ੍ਹਾਈ ਕਰਕੇ ਆ ਰਿਹਾ ਹੈ। ਉਹਨਾਂ ਨੇ ਸੋਚਿਆ ਕਿ ਉਹ ਰਾਤ ਨੂੰ ਅਚਾਨਕ ਸਾਡੇ 'ਤੇ ਹਮਲਾ ਕਰ ਸਕਦਾ ਹੈ, ਇਸ ਲਈ ਆਪਾਂ ਇੱਥੋਂ ਨਿਕਲ ਜਾਈਏ। ਪਰਿਵਾਰ ਸਾਰੇ ਪਹਿਲਾਂ ਸਤਲੁਜੋਂ ਪਾਰ ਭੇਜ ਦਿੱਤੇ ਸਨ, ਆਪ ਵੀ ਸਾਰੇ ਸਿੰਘ ਜੰਡਿਆਲਾ ਗੁਰੂ ਤੋਂ ਸਤਲੁਜ ਪਾਰ ਕਰ ਗਏ। ਮਲੇਰਕੋਟਲੇ ਤੋਂ 10 ਕੁ ਮੀਲ ਦੀ ਦੂਰੀ 'ਤੇ ਸਿੰਘ ਆਪਣੇ ਪਰਿਵਾਰਾਂ ਨਾਲ ਸਾਰੇ, ਉਦੋਂ ਸਾਰਾ ਇੱਕ ਹੀ ਪਰਿਵਾਰ ਸੀ, ਆਪਣੇ ਆਪਣੇ ਪਰਿਵਾਰ ਨਹੀਂ ਸਨ, ਇੱਕ ਹੀ ਪਰਿਵਾਰ ਸੀ। ਉਹ ਮਲੇਰਕੋਟਲੇ ਤੋਂ 10 ਕੁ ਮੀਲ ਦੀ ਦੂਰੀ 'ਤੇ ਆਣ ਉੱਤਰੇ। ਮਲੇਰਕੋਟਲੇ ਵਾਲੇ ਭੀਖਣ ਸ਼ਾਹ ਨੂੰ ਫਿਕਰ ਪੈ ਗਿਆ ਕਿ ਇਹਨਾਂ ਨੇ ਮੇਰੇ ਸਾਡੇ 'ਤੇ ਹਮਲਾ ਕਰਨਾ ਹੈ ਮਲੇਰਕੋਟਲੇ 'ਤੇ। ਉਸਨੇ ਕੁਝ ਆਦਮੀ ਅਹਿਮਦ ਸ਼ਾਹ ਵੱਲ ਭੇਜੇ, ਉਸਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਆ ਰਿਹਾ ਹੈ, ਔਰ ਕੁਛ ਆਦਮੀ ਸਰਹੰਦ ਦੇ ਸੂਬੇਦਾਰ ਜ਼ੈਨ ਖਾਨ ਕੋਲ ਭੇਜੇ ਕਿ ਮੇਰੀ ਮਦਦ ਕਰੋ। ਔਰ ਅਹਿਮਦ ਸ਼ਾਹ ਨੂੰ ਖਬਰ ਦਿੱਤੀ ਕਿ ਇਹ ਸਾਰੇ ਸਿੰਘ ਇਸ ਵੇਲੇ ਇੱਥੋਂ 10 ਕੁ ਮੀਲ ਦੀ ਦੂਰੀ 'ਤੇ ਇਕੱਠੇ ਹਨ, ਇਹਨਾਂ ਨੂੰ ਇੱਥੇ ਘੇਰਾ ਪਾ ਕੇ ਮਾਰਨਾ ਸੌਖਾ ਹੈ, ਜੇ ਜਲਦੀ ਇਹ ਕੰਮ ਹੋ ਸਕੇ। 3 ਫਰਵਰੀ 1762, ਸਤੰਬਰ ਦੇ ਅਖੀਰ, ਪਿਛਲੇ ਸਾਲ ਦੇ ਸਤੰਬਰ 1761 ਵਿੱਚ ਲਾਹੌਰ ਫਤਿਹ ਕੀਤਾ। ਇਹ ਹੁਣ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, 4 ਮਹੀਨੇ ਬਾਅਦ ਦੀ ਗੱਲ ਹੈ ਸਿਰਫ। 3 ਫਰਵਰੀ ਨੂੰ ਅਹਿਮਦ ਸ਼ਾਹ ਲਾਹੌਰ ਪਹੁੰਚਿਆ। 2 ਦੀ ਰਾਤ ਨੂੰ ਤੜਕੇ, 3 ਫਰਵਰੀ ਸਵੇਰੇ ਉਸਨੇ ਲਾਹੌਰੋਂ ਆਪਣੀ ਫੌਜ ਨਾਲ ਕੂਚ ਕੀਤਾ, ਜੋ ਜਗ੍ਹਾ ਮਲੇਰਕੋਟਲੇ ਵਾਲਿਆਂ ਨੇ ਦੱਸੀ ਸੀ। ਲਾਹੌਰ ਤੋਂ ਮਲੇਰਕੋਟਲਾ ਤਕਰੀਬਨ 200 ਕਿਲੋਮੀਟਰ ਹੋਣਾ, ਔਰ ਅਹਿਮਦ ਸ਼ਾਹ ਨੇ ਸਰਹੰਦ ਦੇ ਸੂਬੇਦਾਰ ਜ਼ੈਨ ਖਾਨ ਵੱਲ ਆਪਣੇ ਆਦਮੀ ਭੇਜੇ ਕਿ ਮੈਂ 5 ਤਰੀਕ ਨੂੰ ਉੱਥੇ ਪਹੁੰਚ ਜਾਣਾ ਹੈ ਜਿੱਥੇ ਸਿੰਘ ਇਕੱਠੇ ਹੋਏ ਹੋਏ, ਤੂੰ ਅਗਲੇ ਪਾਸਿਓਂ 5 ਦੀ ਸਵੇਰ ਨੂੰ ਆਪਣੀ ਸਾਰੀ ਫੌਜ ਲੈ ਕੇ ਉਹਨਾਂ ਨੂੰ ਅਗਲੇ ਪਾਸਿਓਂ ਹਮਲਾ ਕਰਨਾ, ਅਸੀਂ ਪਿਛਲੇ ਪਾਸਿਓਂ ਹਮਲਾ ਕਰਾਂਗੇ। ਸਿੰਘਾਂ ਨੂੰ ਇੰਨਾ ਪਤਾ ਲੱਗ ਗਿਆ ਸੀ ਕਿ ਅਹਿਮਦ ਸ਼ਾਹ ਆ ਰਿਹਾ ਹੈ, ਪਰ ਉਹਨਾਂ ਕਦੀ ਸੋਚਿਆ ਨਹੀਂ ਸੀ ਕਿ ਅਹਿਮਦ ਸ਼ਾਹ ਲਾਹੌਰ ਤੋਂ ਇੱਥੇ 1.5 ਦਿਨ ਵਿੱਚ ਆ ਜਾਏਗਾ। ਉਹ ਸੁੱਤਾ ਹੀ ਨਹੀਂ, ਰਾਤ ਦੋ ਦਿਨ ਘੋੜਿਆਂ 'ਤੇ, ਆਪ ਹੋਈ ਅਤੇ ਫੌਜ ਵੀ। ਉਹਨਾਂ ਨੇ ਸੋਚਿਆ ਕਿ ਬਹੁਤ ਵਧੀਆ ਮੌਕਾ ਹੈ, ਸਾਰੇ ਇਕੱਠੇ ਹੋਏ ਹੋਏ, ਔਰ 5 ਤਰੀਕ ਨੂੰ ਦੋਵਾਂ ਪਾਸਿਆਂ ਤੋਂ ਸਿੰਘ ਅਤੇ ਨਾਲ ਸਾਰੇ ਪਰਿਵਾਰ, ਬੱਚੇ, ਛੋਟੇ ਛੋਟੇ ਬੀਬੇ, ਬਜ਼ੁਰਗ ਇਹ ਘੇਰੇ ਵਿੱਚ ਆ ਜਾਂਦੇ ਹਨ ਚੌਵਾਂ ਪਾਸਿਆਂ ਤੋਂ। ਜੀ 6 ਫਰਵਰੀ 1762 ਸਵੇਰੇ ਤੜਕੇ, ਜਿਸ ਤਰ੍ਹਾਂ ਕਿ ਅਹਿਮਦ ਸ਼ਾਹ ਨੇ सरहंद दे फौजदार जैन खान नू चिट्ठी लिख के हुक्म कीता सी। तड़के हनेरे ही जैन खान दी फौज ने काफले ते हमला कर दिता। सिंघां नूं ये कोई 30 to 35 हज़ार दी गिनती दा काफला है, जिस विच बहुते बीबियां बच्चे ते बुजुर्ग और मातावां हन। सिंघां नूं एक खबर नहीं सी बिल्कुल कि अहमद शाह ने सरहंद दे सूबेदार नूं हदायत करके ते उस नूं हमला करन लई कहा है, और ना ही सिंघां नूं ये उम्मीद सी कि 2 दिनां विच लाहौर तों इत्थे मलेरकोटले तक, जो कि 250 किलोमीटर बनता है, कि 2 दिनों में अहमद शाह की फौज इतने पहुँच जाएगी। पर वो कि खलोता ही नहीं रस्ते, उन्हें खबर मिली सी कि सारे इकट्ठे हुए हैं, जिन्हों में बहुते परिवार नाल हैं, इसलिए सारे खत्म करना करंदा हुन वधिया मौका है। जैन खान ने जो हमला किया अचानक, ते सिंह तैयार भी नहीं सन, ना ही सारे काफले नूं छड के इधर उधर खिलर सकते सन, इसलिए उन्होंने काफले ते चार चफेरे घेरा पा लिया, अपने बुजुर्ग बच्चे बीबियां दे दुआले, ते बाहर किले वांगू कंध बन के लड़न लगे। जैन खान ने बहुत तकड़ा हमला किया सी, पर इधरों सिंह इन्नी जोर दा मोड़वां हमला किया कि उसके पैर उखड़ गए और मलेरकोटले वल दौड़ गया। ये कुप पिंड दे लागे उसने, कुपरहीड़ा पिंड जो मलेरकोटले तो 10 किलोमीटर ते, उत्थे इसने हमला किया। ये फौज नूं इसने पिछा हटन का हुक्म दे दिता, मलेरकोटले वल नूं हो गया और अहमद शाह की फौज का इंतजार करन लगा। सूरज चढ़न दे नाल ही अहमद शाह की फौज भी आ पहुंची, और जदों इस वक्फे विच जिन्ना चिर कि जैन खान पिछे हट गया सी और अहमद शाह अजे पहुंचया नहीं सी, सिंघां ने सोचा कि जल्दी नाल बाल बच्चों नूं किते सेफ जगह ते पहुँचाया जाए, इसलिए उन्होंने गां नूं जिधर के सिखां दे पिंड सन ज़्यादा, उधर वल नूं रुख कीता। अजे मसां 3 मील गए सन के अहमद शाह और जैन खान दे मिलवियां फौजां आ पहुंचियां। सिंह काफले नूं इशारा करदे सी कि तुरे जाना है, खलूना नहीं। तुरे जा रहे हन ते सिंह काफले दे चार चफेरे केरा कत्थी दुश्मन नाल लड़ते लड़ते ਨਾਲੇ ਗਾਂ ਨੂੰ ਤੁਰੇ ਜਾ ਰਹੇ ਹਨ। ਔਰ ਕਈਆਂ ਮੀਲਾਂ ਵਿੱਚ 35,000 ਬਹੁਤ ਗਿਣਤੀ ਹੁੰਦੀ, ਔਰ ਇਹ ਕਾਫਲਾ 2-3 ਮੀਲਾਂ ਵਿੱਚ ਫੈਲ ਗਿਆ। ਔਰ ਉਸ ਕਰਕੇ ਇੰਨੇ ਵੱਡੇ ਘੇਰੇ ਨੂੰ ਪੱਕਾ ਬਣਾਈ ਰੱਖਣਾ ਬਹੁਤ ਮੁਸ਼ਕਲ ਸੀ। ਜਿੱਥੇ ਕਿਤੇ ਵੀ ਘੇਰਾ ਕਮਜ਼ੋਰ ਨਜ਼ਰ ਆਉਂਦਾ, ਅਹਿਮਦ ਸ਼ਾਹ ਦੀਆਂ ਫੌਜਾਂ ਉੱਥੇ ਵਿੱਚ ਵੜ ਕੇ ਅਤੇ ਨਿਹੱਥੇ ਬੱਚਿਆਂ ਬੀਬਿਆਂ ਬਜ਼ੁਰਗਾਂ ਨੂੰ ਕਤਲ ਕਰਦੇ। ਉਹਨਾਂ ਦਾ ਮਕਸਦ ਸੀ ਕਿ ਜਿੰਨੇ ਜ਼ਿਆਦਾ ਇਹ ਕਤਲ ਹੋ ਸਕਣ। ਸਾਰਾ ਦਿਨ ਲੰਘ ਗਿਆ, ਲੋਢਾ ਵੇਲਾ ਹੋਇਆ, ਔਰ ਕੁੱਤਬ ਪਿੰਡ ਦੇ ਬਾਹਮਣੀਆਂ ਪਿੰਡ ਦੇ ਲਾਗੇ ਕਾਫਲਾ ਪਹੁੰਚ ਗਿਆ। ਹੌਲੀ ਹੌਲੀ ਤੁਰਦਾ, ਰਸਤੇ ਵਿੱਚ ਬਹੁਤ ਨੁਕਸਾਨ ਹੋ ਰਿਹਾ, ਬਹੁਤ ਜਾਨਾਂ ਜਾ ਰਹੀਆਂ ਹਨ, ਪਰ ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਜੱਸਾ ਸਿੰਘ ਇਹ ਆਪੋ ਆਪਣੇ ਘੋੜਿਆਂ 'ਤੇ ਸਾਰੇ ਕਾਫਲੇ ਦੇ ਚਾਰ ਚੁਫੇਰੇ ਦੌੜ ਰਹੇ ਔਰ ਸਾਰਿਆਂ ਨੂੰ ਹੱਲਾ ਸ਼ੇਰੀ ਦੇ ਰਹੇ। ਲੋਢਾ ਵੇਲਾ ਹੋਇਆ, ਅਹਿਮਦ ਸ਼ਾਹ ਨੇ ਆਪਣੇ ਜੋ ਉਹਦਾ ਵੱਡਾ ਫੌਜਦਾਰ ਸੀ, ਉਸਦਾ ਨਾਂ ਜਹਾਨ ਖਾਨ ਸੀ, ਉਸਨੂੰ ਹੁਕਮ ਕੀਤਾ ਕਿ ਤੁਸੀਂ ਇਹਨਾਂ ਨੂੰ ਅੱਗੋਂ ਕਿਉਂ ਨਹੀਂ ਰੋਕਦੇ, ਅੱਗੋਂ ਇਹਨਾਂ ਨੂੰ ਰੋਕੋ, ਪਿੱਛੇ ਅਸੀਂ ਹਾਂ, ਇਹਨਾਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਖਤਮ ਕਰੀਏ। ਉਸਨੇ ਅੱਗੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਿੰਘ ਰੁਕੇ ਨਾ, ਉਸੇ ਤਰ੍ਹਾਂ ਚੱਲਦੇ ਰਹੇ। ਕਾਫਲੇ ਨੂੰ ਵੀ ਇਹੀ ਕਿ ਖਲੋਣਾ ਨਹੀਂ ਹੈ। ਜਹਾਨ ਖਾਨ ਨੇ ਅਹਿਮਦ ਸ਼ਾਹ ਨੂੰ ਕਿਹਾ ਕਿ ਇਹਨਾਂ ਨੂੰ ਅੱਗੋਂ ਰੋਕਣਾ ਮੁਮਕਿਨ ਨਹੀਂ ਹੈ। ਇਸ ਤਰ੍ਹਾਂ ਚੱਲਦੇ ਇੱਕ ਟਾਪ ਆ ਗਈ ਪਾਣੀ ਦੀ। ਅਹਿਮਦ ਸ਼ਾਹ ਦੀਆਂ ਫੌਜਾਂ 2 ਦਿਨ ਔਰ 2 ਰਾਤਾਂ ਲਗਾਤਾਰ ਦੌੜ ਕੇ ਪਹੁੰਚੀਆਂ ਸੀ, ਫਿਰ ਆ ਕੇ 10 ਘੰਟੇ ਲੜਾਈ ਕੀਤੀ। ਇੱਧਰੋਂ ਸਿੰਘਾਂ ਦਾ ਔਰ ਪਰਿਵਾਰਾਂ ਦਾ ਕਾਫਲਾ ਵੀ ਭੁੱਖਣ ਪਾਣੀ ਸਵੇਰ ਦੇ ਤਲਵਾਰਾਂ ਦੀ ਛਾਂ ਹੇਠ, ਦੋਵੇਂ ਪਾਰਟੀਆਂ ਹੀ ਟਾਬ ਵੱਲ ਨੂੰ ਹੋ ਤੁਰੀਆਂ ਪਾਣੀ ਪੀਣ ਨੂੰ। ਉੱਥੇ ਗੁਰਦੁਆਰਾ ਸਾਹਿਬ ਬਣੇ ਹੋਣ 2 ਕੁ ਸਾਲ ਹੋਏ, ਆਪਾਂ ਦਰਸ਼ਨ ਵੀ ਕੀਤੇ ਸੀ। ਔਰ ਸ਼ਾਮ ਪੈ ਗਈ ਇੰਨੇ ਚਿਰ ਨੂੰ, ਦੋਵੇਂ ਪਾਸੇ ਹੀ ਬਹੁਤ ਥੱਕੇ ਟੁੱਟੇ ਹਨ, ਸਿੰਘਾਂ ਦੇ ਘੋੜੇ ਵੀ ਇੰਨੇ ਥੱਕ ਗਏ ਕਿ ਹਿਲਦੇ ਨਹੀਂ, ਦੋਵੇਂ ਧਿਰਾਂ ਪਿੱਛੇ ਹਟ ਗਈਆਂ।